ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ
ਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ, ਧਨ ਸੁਹਾਗਣ ਜੋ ਪ੍ਰਭੂ ਪਛਾਨੈ, ਮਨ ਹੁਕਮ ਤਜੈ ਅਭਿਮਾਨੈ। ਧਨ ਸੁਹਾਗਣ ਜੋ ਪ੍ਰਭੂ ਪਛਾਨੈ, ਮਨ ਹੁਕਮ ਤਜੈ ਅਭਿਮਾਨੈ। ਪ੍ਰੇਸ ਰਾਤੀ ਰਲੀਆ ਮਾਨੈ, ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ। ਮਨ ਤਨ ਅਰਪ ਤਜ ਲਾਜ ਲੋਕਾਨੀ, ਰਹਾਓ ਸਖੀ ਸਹੇਲੀ ਕੋ ਸਮਝਾਵੈ, ਸੋਈ ਕਮਾਵੈ ਜੋ ਪ੍ਰਭ ਭਾਵੈ। ਸਾ ਸੁਹਾਗਣ ਅੰਕ ਸਮਾਵੈ, ਗਰਭ ਗਹੇਲੀ ਮਹਿਲ ਨ ਪਾਵੈ, ਫਿਰ ਪਛਤਾਵੈ ਜਬ ਰਹਿਣ ਬਿਹਾਵੈ। ਕਰਮਹੀਣ ਮਨ ਮੁਖ ਦੁਖ ਪਾਵੈ, ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਭਿਨਾਸੀ ਰਹਿਆ ਭਰਪੂਰ। ਜਨ ਨਾਨਕ ਗਾਵੈ ਦੇਖ ਹਦੂਰ, ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਭਿਨਾਸੀ ਰਹਿਆ ਭਰਪੂਰ। ਜਨ ਨਾਨਕ ਗਾਵੈ ਦੇਖ ਹਦੂਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਬੇਸਮਾਰ ਅਥਾਹ ਅਗੰਤ ਅਤੋਲੈ, ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੈ। ਜੀ ਜੰਤ ਕੇ ਠਾਕੁਰਾ ਅਪੇ ਵਰਤਣ ਹਾਰ, ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ, ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ। ਪਰਮ ਸਨਮਾਨ ਆਵਰ صاحب کمال بارگاہ عنایت کے مالک کلجگی جیووں کے ادھار کرتا صاحب صحابہ جوت روپ ہر آپ مہمان دے مالک تن تن گرو پتا شری گرو دیو گرو رام داس پاتشاہ جی دے مہان برکت مئی سر تے رکھے ہاتھ دا صدقہ سانو ساریاں نو جیون دا اج دا دن بھی پراپت ہویا ہے اور اس نویں دن دی جو نویں جنم سمان ہے شروعات کرن دا بل وی صاحب جی نے دھارمک جگت دے مہان ہردا رکھن والیاں دی آتمک مہان منزل مئی استھان سچکھنڈ شری ہرمندر صاحب وکھے پردان کیتا ہے صاحب جی دی اگمی بانی دا گائن آپ نے سرون کیتا ہے کچھ سما ہور سدگرو جی دے در توں پراپت ہوئے سدائے بارگاہ مبارک حکم نامے دی وچار راہیں من گرو چرنا نال جڑ سکے ایکاگرتا ادب تے آنند دی دات چولی چ پی سکے اس لئی جتنے ماتا پراتا حاضرین حاضری پر رہے ہو پیشتر دوہاں ہتھاں نوں ہردے دے سامنے جوڑ دیاں ایسا گہرائی تو محسوس کریے کہ ساڈا سیس گرو رام داس پاتشاہ جی دے چرن کملاں تے ٹکیا ہے تے صاحب جیاں نے میر پریا ہاتھ ساڈے سر تے رکھیا ہویا ہے گرودیو جی دے شبد روپی قدماں نوں گل وکڑی کردیاں چرن چمدیاں ہویاں گرو کی مبارک فتح راہی سانجھ بنائیے واہگرو جی کا خالصہ واہگرو جی کی فتح ستگرو پاتشاہ جی دے اج دے اے مہا بول جو گرودیو جی نے سوہی راگ وچ درج کیتے نے اور گرو گرنتھ صاحب مہاراج جی دے پاون 737 نمبر انگ تے اے بول سبھائے مان ہن جنہاں دیاں مبارک پنگتیاں نے سن سکھیے پرب ملن نشانی من تن ارپ تج لاج لوکانی شری گرو ارجن دیو مہاراج جی دے بول نے ਇਹ ਪਾਵਨ ਸ਼ਬਦ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਸੰਵਾਦ ਰੂਪ ਵਿੱਚ ਲਿਖਿਆ ਹੈ ਸਾਰੇ ਸੰਪਰਦਾਇ ਗਿਆਨੀ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਹਨ ਸਤਿਗੁਰੂ ਜੀ ਨੇ ਜੈਸੇ ਵੱਖ ਵੱਖ ਬਾਣੀਆਂ ਦੇ ਨਾਮ ਦਰਜ ਕੀਤੇ ਨੇ ਜੈਸੇ ਜਪ ਜੀ ਹੈ ਇਸ ਤਰ੍ਹਾਂ ਰਹਿਰਾਸ ਹੈ ਸੁਖਮਨੀ ਸਾਹਿਬ ਹੈ ਓਅੰਕਾਰ ਸਾਹਿਬ ਜਿਸ ਨੂੰ ਦੱਖਣੀ ਓਅੰਕਾਰ ਕਹਿੰਦੇ ਆ ਇਸ ਤਰ੍ਹਾਂ ਕੁਝ ਸ਼ਬਦ ਨੇ ਜੋ ਮਹਾਰਾਜ ਨੇ ਸੰਵਾਦ ਰੂਪ ਵਿੱਚ ਲਿਖੇ ਨੇ ਅਤੇ ਸੰਵਾਦ ਦਾ ਮਤਲਬ ਆਉਂਦਾ ਹੈ ਦੋ ਮਨੁੱਖਾਂ ਦੀ ਗੱਲਬਾਤ ਇੱਕ ਮਜ਼ਮੂਨ 'ਤੇ ਜੋ ਦੋ ਮਨੁੱਖ ਵਿਚਾਰ ਕਰਦੇ ਨੇ ਗੱਲਬਾਤ ਕਰਦੇ ਨੇ ਕਿਸੇ ਨੁਕਤੇ ਨੂੰ ਸਮਝਣ ਦਾ ਸਮਝਾਉਣ ਦਾ ਯਤਨ ਕਰਦੇ ਨੇ ਉਸ ਵਾਰਤਾਲਾਪ ਨੂੰ ਸੰਵਾਦ ਆਖਿਆ ਜਾਂਦਾ ਹੈ ਇਹ ਦੋ ਚੀਜ਼ਾਂ ਨੇ ਜਿਸ ਨੂੰ ਅਸੀਂ ਸੰਵਾਦ ਅਤੇ ਵਿਵਾਦ ਕਹਿੰਦੇ ਹਾਂ ਤਮਾਮ ਸੰਸਾਰ ਦੇ ਮਨੁੱਖਾਂ ਦੀ ਜ਼ਿੰਦਗੀ ਵਾਦ ਵਿਵਾਦ ਵਿੱਚ ਗੁਜ਼ਰਦੀ ਜਾ ਰਹੀ ਹੈ ਸੰਵਾਦ ਕਰਨਾ ਮਹਾਨ ਗੱਲ ਹੈ ਅਤੇ ਵਿਵਾਦ ਵਿੱਚ ਪੈਣਾ ਆਪਣਾ ਅਤੇ ਦੂਜੇ ਦਾ ਸਮਾਂ ਅਤੇ ਸ਼ਕਤੀ ਜ਼ਾਇਆ ਕਰਨ ਵਾਲੀ ਖੇਡ ਆਉਂਦੀ ਹੈ ਮਹਾਰਾਜ ਨੇ ਕੁਝ ਸ਼ਬਦ ਸੰਵਾਦ ਰੂਪ ਵਿੱਚ ਲਿਖੇ ਨੇ ਜੈਸੇ ਸੰਵਾਦ ਕੀ ਹੈ ਇੱਕ ਜਗਿਆਸੂ ਹਿਰਦਾ ਜਿਹੜਾ ਹਾਲੇ ਰਸਤੇ ਵਿੱਚ ਹੈ, ਪਰਮਾਤਮਾ ਦਾ ਤਲਬਗਾਰ ਹੈ, ਪਰਮਾਤਮਾ ਦੇ ਮਿਲਣ ਦਾ ਖਾਸਤਗਾਰ ਹੈ, ਅੰਦਰ ਖਾਹਿਸ਼ ਰੱਖਦਾ ਹੈ, ਉਸਨੇ ਐਸੇ ਜੁੜੇ ਹੋਏ ਹਿਰਦੇ 'ਤੇ ਆਪਣੇ ਸਵਾਲ ਰੱਖੇ ਨੇ ਬਈ ਮੇਰਾ ਕਿਵੇਂ ਮਿਲਣਾ ਹੋਵੇ, ਕਿਸ ਤਰ੍ਹਾਂ ਨਾਲ ਮੇਰਾ ਮਿਲਾਪ ਹੋਵੇ। ਜੈਸੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੀ ਸਮਾਧ ਰੂਪ ਵਿੱਚ ਇੱਕ ਹੋਰ ਸ਼ਬਦ ਮੌਜੂਦ ਹੈ ਜਿਸ ਵਿੱਚ ਮੇਰੇ ਸਾਹਿਬ ਫਰਮਾਨ ਕਰਦੇ ਨੇ, ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ ਸੁਣ ਮੀਤਾ, ਜਿਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਏ। ਸੁਣ ਮੀਤਾ ਧੂਰੀ ਕਉ ਬਲ ਜਾਏ, ਇਹੋ ਮਨ ਤੇਰਾ ਪਾਏ। ਪਾਵ ਮਲੋਵਾਂ ਮਲ ਮਲ ਧੋਵਾਂ, ਇਹ ਮਨ ਤੈਂਕੂ ਦੇਸਾਂ। ਸੁਣ ਮੀਤਾ ਹਉ ਤੇਰੀ ਸਰਣਾਈ ਆਇਆ, ਪ੍ਰਭ ਮਿਲੋ ਦੇਹੋ ਉਪਦੇਸਾ। ਇਹ ਸਾਰੇ ਸਵਾਲੀਏ ਫਿਕਰੇ ਨੇ, ਮੈਂ ਤੇਰੀ ਚਰਨ ਸ਼ਰਨ ਵਿੱਚ ਆਇਆ ਹਾਂ, ਐਸਾ ਉਪਦੇਸ਼ ਇਹ ਮਹਾਂਪੁਰਖ ਜੁੜਿਆ ਹੋਇਆ ਹਿਰਦਾ ਰੱਖਣ ਵਾਲੇ ਗੁਰਸਿੱਖ ਸੱਜਣ ਮੇਰੀ ਝੋਲੀ ਵਿੱਚ ਪਾ ਕਿ ਮੇਰਾ ਵੀ ਕਰਤਾ ਪੁਰਖ ਨਾਲ ਮੇਲ ਹੋ ਜਾਵੇ। ਮਹਾਨ ਬਚਨ ਨੇ ਮੇਰੇ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਆਖੇ ਨੇ। ਜਵਾਬ ਮਿਲਦਾ, ਮਾਣ ਨ ਕੀਜੈ ਸਰਣ ਪਰੀਜੈ, ਕਰੇ ਸੋ ਭਲਾ ਮਨਾਈਐ, ਸੁਣ ਮੀਤਾ ਜੀਉ ਪਿੰਡ ਸਭ ਤਨ ਅਰ ਪੀਜੈ, ਇਉਂ ਦਰਸ਼ਨ ਹਰ ਜੀਉ ਪਾਈਐ। ਇਸ ਤਰ੍ਹਾਂ ਇਹ ਮੁਬਾਰਕ ਸ਼ਬਦ ਵੀ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਨੇ ਸੰਵਾਦ ਰੂਪ ਵਿੱਚ ਲਿਖਿਆ ਹੈ। ਭਾਵੇਂ ਇਸ 'ਤੇ ਉਚੇਚਾ ਸਿਰਲੇਖ ਸੰਵਾਦ 'ਤੇ ਨਹੀਂ ਹੈ, ਪਰ ਸ਼ਬਦ ਨੂੰ ਪੜ੍ਹਿਆਂ ਵਿਚਾਰਦਿਆਂ ਹੋਇਆਂ ਇਸ ਗੱਲ ਦੀ ਪਾਠੀ ਨੂੰ ਸਮਝ ਆ ਜਾਂਦੀ ਹੈ ਕਿ ਇਹ ਸ਼ਬਦ ਵੀ ਸਤਿਗੁਰੂ ਜੀ ਦਾ ਸੰਵਾਦ ਰੂਪ ਵਿੱਚ ਹੈ। ਬੜੇ ਮਹਾਂ ਬੋਲ ਨੇ, ਮਰਕਜ਼ੀ ਬੋਲ ਇਸ ਪਾਵਨ ਸ਼ਬਦ ਦੇ। ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੋਕਾਣੀ। ਇਹ ਗੁਰਮੁਖ ਸੱਜਣ ਪਰਮਾਤਮਾ ਨੂੰ ਮਿਲਣ ਦੀ ਇਹ ਨਿਸ਼ਾਨੀ ਹੈ, ਇਹ ਟੈਗ ਹੈ, ਇਹ ਸ਼ੁਭ ਗੁਣਾਂ ਨੂੰ ਧਾਰਨ ਕਰ। ਤੇਰਾ ਮਿਲਣਾ ਹੋ ਜਾਵੇਗਾ ਤੇ ਮਿਲਣਾ ਕੀ ਹੋਣਾ ਹੈ, ਕਿਸ ਤਰ੍ਹਾਂ ਹੋਣਾ ਹੈ? ਸਾਹਿਬ ਕੰਦ ਨੇ ਆਪਣਾ ਮਨ ਅਤੇ ਆਪਣਾ ਤਨ ਗੁਰੂ ਨੂੰ ਅਰਪਣ ਕਰ ਦੇਣਾ। ਮਨ ਤਨ ਅਰਪਣ ਕਰਨਾ ਕੀ ਹੈ? ਮਨ ਵਿੱਚ ਉਹ ਵਿਚਾਰ ਚੱਲਣ ਜੋ ਗੁਰੂ ਦੇ ਵਿਚਾਰ ਨੇ। ਮਨ ਵਿੱਚ ਕੋਈ ਹੋਰ ਦੂਸਰਾ ਵਿਚਾਰ ਗੁਰੂ ਤੋਂ ਬਿਨਾਂ ਪ੍ਰਵੇਸ਼ ਹੀ ਨਾ ਕਰੇ, ਸਦਾ ਗੁਰੂ ਦੇ ਸਾਹਮਣੇ ਝੁਕਿਆ ਰਹੇ, ਐਸਾ ਵਿਚਾਰ ਮਨ ਅਰਪਣ ਕਰਨਾ। ਹੋਰ ਕੋਈ ਤਰੀਕਾ ਵੀ ਨਹੀਂ ਹੈ ਕਰਤਾ ਪੁਰਖ ਨੂੰ ਮਿਲਣ ਦਾ। ਬੜੇ ਮਹਾਂਬੋਲ ਆਖੇ ਨੇ, ਮਹਾਨ ਸਿਰਮੌਰ ਭਗਤ ਭਗਤ ਕਬੀਰ ਜੀ ਮਹਾਰਾਜ ਜੀਆਂ ਨੇ ਆਪ ਕੰਨੇ, ਕੰਚਨ ਸਿਉਂ ਪਾਈਐ ਨਹੀਂ ਤੋਲ। ਹੋਰ ਕੋਈ ਤਰੀਕਾ ਨਹੀਂ ਹੈ, ਨਾ ਕਿਸੇ ਗਿਆਨ ਦੁਆਰਾ ਪ੍ਰਭੂ ਨੂੰ ਮਿਲਿਆ ਜਾ ਸਕਦਾ, ਨਾ ਵਿਗਿਆਨ ਦੁਆਰਾ ਮਿਲਿਆ ਜਾ ਸਕਦਾ ਹੈ, ਅਤੇ ਨਾ ਧਨ ਦੌਲਤ ਨਾਲ ਹੀ ਮਿਲਿਆ ਜਾ ਸਕਦਾ। ਆਪ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਆਪਣੇ ਬਰਾਬਰ ਤੋਲ ਕੇ ਸੋਨਾ ਦੇ ਦੇਵੀਏ, ਪਰਮਾਤਮਾ ਦੇ ਨਾਮ ਦਾ ਮੁੱਲ ਨਹੀਂ ਬਣਦਾ, ਉਸਦੀ ਕੀਮਤ ਨਹੀਂ ਬਣਦੀ। ਸਾਰੇ ਬ੍ਰਹਿਮੰਡ ਦਾ ਜਿਤਨਾ ਵਜ਼ਨ ਹੈ, ਇਤਨੀਆਂ ਕੀਮਤੀ ਧਾਤੂਆਂ ਕੰਚਨ ਆਦਿਕ ਤੋਲ ਕੇ ਦੇ ਦੇਵੀਏ, ਫਿਰ ਵੀ ਮੇਲ ਨਹੀਂ ਹੁੰਦਾ। ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਆਪਣਾ ਮਨ ਅਰਪਣ ਕਰਨਾ ਪੈਂਦਾ। ਜੈਸੇ ਕੋਈ ਮਨ ਅਰਪਣ ਕਰ ਦਿੰਦਾ ਹੈ, ਪਛਾਣ ਕੀ ਹੋਵੇਗੀ? ਹੁਣ ਮਨ ਵਿੱਚ ਪਰਮਾਤਮਾ ਦਾ ਨਾਦ ਤੇ ਸੁਣਾਈ ਪਵੇਗਾ, ਪਰ ਹਿਰਦੇ ਵਿੱਚ ਵਿਵਾਦ ਪ੍ਰਗਟ ਨਹੀਂ ਹੋਵੇਗਾ। ਮਨ ਦੀ ਅਵਸਥਾ ਐਸੀ ਬਣ ਜਾਏਗੀ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੇ ਰਾਜਨ। इस तरह की मन की अवस्था प्रगट होवे। गुरु विचार तो बिना दूजा कोई विचार दिखाई नहीं पवेगा। इस तरह कह लो इसका हिरदा गुरु दे विचार नाल जुड़ जाएगा तो इसका शरीर गुरु का किरदार प्रगट करेगा। विचार ते किरदार दोवें गुरु दे हो जावणगे। ना गुरु बिना कोई विचार आवेगा ते ना इसका जीवन तरजे जिंदगी होर तरह का व्यवहार प्रगट करेगी। जब इस तरह हो जाए फिर समझना इस मनुख का तन ते मन अर्पण हो गया। बड़े महाबोल ने मेरे साहब जी दे सुन सखिए प्रभ मिलन मिलन निशानी मन तन अर्प तज लाज लोकानी। ये दो चीज़ां साहब ने आखियां, मन अर्पण करना तन अर्पण करना, ते दूसरी चीज साहब ने आखी है लोक लाज की परवाह नहीं करना। लोग की आखणगे, साडे जीवन का बहुत सारा सरमाया बहुत सारी समर्था और बहुत सारा साजो समान इस गल लई नष्ट हो जाता है कि भई यह काम ना किया तो लोग की आखण। लोक लाज विच पिया होया मनुख संसार ते अपना और अपने परिवार का अपने जीवन का वेड़ा दुखां नाल भरदा पिया है। भई दिखावे विच पिया होया मनुख, कोल ते कुछ है नहीं है, पर हुण बच्चे का आनंद कारज करना है। बच्ची का आनंद कारज करना है तो फिर कर्जा उठाएगा। दिखावा जो करना होया भई कोई ये ना आखे इसने चंगी तरह नाल अपने घर का ये समागम नहीं किया। इस तरह दिखावे की दुनिया च पिया होया मनुख जड़ा है ना वो अपना और संसार दे तल ते अपने परिवार का नुकसान करता होया दिखाई पैंदा। फिर ऐसा भी मन विच आ जाता है जे मैं रोज़ गुरुद्वारे जान लग पिया ते लोकी किते मैनू भाई जी कहना ही ना शुरू कर दे। जे मैं दूजिया वर्गा चेहरा मोहरा ना बनाया केसां दी बेअदबी ना कीती ते मैनू किते लोग धार्मिक ही ना समझण लग पैण। ऐसा मनुख दिखावे वास्ते करता है भई मैं दूजिया वर्गा दिखाई पावां। मेरे साहब कहने फिर परवाह ना कर, जो कोई मर्जी आखे अपने मन नू एथे टिका, कोई भला कहो भावें बुरा कहो हम तन दियो है टार। मैं ते हुण अपना आपा गुरु दे चरणा विच रख दिता है। श्री गुरु रामदास महाराज जी दे पवन दरबार विच बैठे हो, एक गाथा गुरु रामदास महाराज जी दी मेरे मानस पटल ते उजागर होई है, मैं आपनों सरवण करा। रिश्ता गुरु अमरदास महाराज नाल समाजिक पद्धर ते संसार पद्धर ते गुरु अमरदास जिया दे नाल सावरे ते दमाद दा है। गुरु रामदास महाराज दामाद ने, श्री गुरु अमरदास महाराज उन्हां दे सौरा ने, पर कमाल दी गल है इस रिश्ते दा कदी प्रगटावा ही नहीं कीता गुरु रामदास महाराज। जे कोई उन्हां नूं पुछदा है ना नवा आया सिख भई तुसी कौन हो, गुरु रामदास महाराज कहंदे ने सतगुरु जी दे दरबार दा निवाणा जिहा सेवक। अपने आप नूं जतांदे नहीं, दसदे नहीं कि मेरा रिश्ता ऐ है, इस गल दा महान प्रगटावा तां उस वेले सामने आया जदों लाहौर तो श्री गुरु रामदास महाराज दे कुछ करीबी लोग सोडी खानदान दे लोग श्री गोइंदवाल साहब दर्शन वास्ते आए। तो इस वास्ते आए सुन के बई साडे बच्चे नू गुरु अमरदास महाराज ने अपनी पुत्री नाल परणाया, अपनी पुत्री का रिश्ता दिता है ते साडा खास माण होवेगा, खास सन्मान होवेगा, ते आके मंजी ते बैठण दा यतन भी कीता गुरु अमरदास महाराज दे नाल। पर भाई बल्लू सरीखे गुरसिखा ने रोकिया ਆਖਿਆ ਕੋਈ ਵੀ ਆਵੇ ਉਹ ਸਤਿਗੁਰੂ ਜੀ ਦੇ ਬਰਾਬਰ ਨਹੀਂ ਬੈਠ ਸਕਦਾ। ਇੱਥੇ ਸੰਗਤ ਵਿੱਚ ਬੈਠੀ ਦਾ ਹੈ ਅਤੇ ਜਦ ਉਹਨਾਂ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਸੇਵਾ ਕਰਦਿਆਂ ਹੋਇਆ ਦੇਖਿਆ ਨਾ, ਨਿਰਮਾਣਤਾ ਦੀ ਮਹਾਨ ਮੂਰਤ ਆਪਣਾ ਮਨ ਤਨ ਅਰਪਣ ਕੀਤਾ ਹੋਇਆ, ਲੋਕ ਲਾਜ ਦੀ ਪਰਵਾਹ ਨਹੀਂ ਹੈ ਔਰ ਸਿਰ 'ਤੇ ਟੋਕਰੀ ਚੁੱਕ ਕੇ ਸੇਵਾ ਦੀ ਸੇਵਾ ਵਿੱਚ ਜੁਟੇ ਹੋਏ ਸਨ ਗੁਰੂ ਰਾਮਦਾਸ ਮਹਾਰਾਜ। ਬਸਤਰਾਂ 'ਤੇ ਕੁਝ ਛਿੱਟਾਂ ਵੀ ਪਈਆਂ ਹੋਈਆਂ ਸਨ, ਗਰਦ ਅਲੂਦਾ ਉਹਨਾਂ ਦੇ ਬਸਤਰ ਸਨ। ਇਹਨਾਂ ਨੂੰ ਦੇਖ ਕੇ ਉਹਨਾਂ ਨੇ ਕੁਝ ਭੈੜੇ ਬੋਲ ਆਖੇ, ਗੁਰੂ ਅਮਰਦਾਸ ਮਹਾਰਾਜ ਦੀ ਸ਼ਾਨ ਦੇ ਖਿਲਾਫ ਬੋਲ ਆਖੇ। ਆਖਣ ਲੱਗੇ, ਜੇਠਿਆ ਜੇ ਟੋਕਰੀ ਢੋ ਕੇ ਹੀ ਰੋਟੀ ਖਾਣੀ ਸੀ ਤੇ ਲਾਹੌਰ ਹੀ ਖਾ ਲੈਂਦਾ, ਹੋਰ ਕਿਤੇ ਖਾ ਲੈਂਦਾ। ਇਹ ਤੇਰੀ ਗੱਲ ਸਾਨੂੰ ਸਮਝ ਵਿੱਚ ਨਹੀਂ ਆਈ, ਤੂੰ ਆਪਣੇ ਸਹੁਰਿਆਂ ਦੇ ਘਰ ਟੋਕਰੀ ਢੋਂਦਾ ਪਿਆ, ਪਾਣੀ ਭਰਦਾ ਪਿਆ ਹੈ, ਇੱਥੇ ਭਾਂਡੇ ਮਾਂਜਦਾ ਪਿਆ ਹੈ, ਇਹ ਗੁਰੂ ਅਮਰਦਾਸ ਜੀ ਨੇ ਚੰਗਾ ਨਹੀਂ ਕੀਤਾ। ਜ਼ਾਰ ਜ਼ਾਰ ਬੱਚਿਆਂ ਦੀ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਰੋ ਪਏ, ਗੁਰੂ ਅਮਰਦਾਸ ਜੀਆਂ ਦੇ ਚਰਨਾਂ ਨਾਲ ਲਿਪਟ ਗਏ। ਆਖਿਆ, ਹੇ ਗੁਰੂ ਪਿਤਾ, ਇਹਨਾਂ ਨੂੰ ਤੁਹਾਡੀ ਵਡਿਆਈ ਦਾ ਬੋਧ ਨਹੀਂ ਹੈ, ਤੁਹਾਡੀ ਬਰਕਤ ਦੀ ਸਮਝ ਨਹੀਂ ਹੈ, ਤੁਹਾਡੀਆਂ ਇਨਾਇਤਾਂ ਬਾਰੇ ਗਿਆਨ ਨਹੀਂ ਹੈ। ਮਹਾਰਾਜ ਇਸ ਲਈ ਇਹ ਇਸ ਤਰ੍ਹਾਂ ਬੋਲਦੇ ਪਏ ਨੇ, ਇਹ ਤਾਂ ਮੈਨੂੰ ਪਤਾ ਹੈ ਆਪ ਜੀ ਦੀ ਨਜ਼ਰੇ ਇਨਾਇਤ ਸਦਕਾ ਕਿ ਸਾਰੇ ਬ੍ਰਹਿਮੰਡ ਦੀਆਂ ਸਾਰੀਆਂ ਬਰਕਤਾਂ ਆਪ ਜੀ ਦੇ ਸ੍ਰੀ ਚਰਨ ਕਮਲਾਂ ਵਿੱਚ ਵਸਦੀਆਂ ਹਨ। ਇਸ ਤਰ੍ਹਾਂ ਆਪਣਾ ਆਪਾ ਗਵਾ ਕੇ ਸੇਵਾ ਕਰਨਾ, ਮੈਂ ਬੜਾ ਵੱਡਾ ਰਾਜਾ ਮਹਾਰਾਜਾ ਹਾਂ, ਐਸਾ ਨਹੀਂ ਸਮਝਣਾ। ਮਹਾਰਾਜਾ ਰਣਜੀਤ ਸਿੰਘ ਜਦੋਂ ਵੀ ਦਰਬਾਰ ਸਾਹਿਬ ਆਉਂਦੇ ਰਹੇ ਤੇ ਪਹਿਲੇ ਬਾਹਰ ਵੱਡੇ ਦਰਵਾਜ਼ੇ ਤੇ ਹੀ ਡੰਡੌਤ ਬੰਦਨਾ ਕਰਦੇ ਰਹੇ, ਚਰਨ ਧੂੜ ਮਸਤਕ ਤੇ ਲਾਉਂਦੇ ਰਹੇ। ਅੱਜ ਵੀ ਦੁਨੀਆਂ ਦੇ ਵੱਡੇ ਵੱਡੇ ਅਮੀਰ ਵਜ਼ੀਰ ਆਉਂਦੇ ਹਨ, ਰਾਜੇ ਮਹਾਰਾਜਿਆਂ ਵਰਗੇ ਲੋਕ ਆਉਂਦੇ ਨੇ। ਤੁਸੀਂ ਦੇਖੋਗੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਲੰਗਰ ਦੇ ਬਰਤਨਾਂ ਦੀ ਸੇਵਾ ਕਰਦੇ ਨੇ। ਇਸ ਤਰ੍ਹਾਂ ਜਦ ਕੋਈ ਆਪਣਾ ਆਪਾ ਮਿਟਾ ਲੈਂਦਾ ਹੈ ਫਿਰ ਸਾਹਿਬ ਕਹਿੰਦੇ ਨੇ ਇਹ ਨਿਸ਼ਾਨੀ ਹੈ ਪਰਮਾਤਮਾ ਨੂੰ ਮਿਲਣ ਦੀ। ਸੁਣ ਸਖੀਏ, ਇਹ ਜਿਹੜੀ ਈਵੜੀ ਹੈ ਨਾ, ਇਸ 'ਤੇ ਮਹਾਰਾਜ ਨੇ ਲਾਮ ਲਗਾਈ, ਇੱਕ ਲਾਮ ਦਾ ਉਚਾਰਨ ਹੈ। ਜੇ ਸਖੀਏ ਕਹੀਏ ਫਿਰ ਈੜੀ ਅਤੇ ਸਿਹਾਰੀ ਦਾ ਉਚਾਰਨ ਹੁੰਦਾ। ਆਪ ਸਾਰੇ ਵਿਦਵਾਨ ਸੱਜਣ ਸਰਵਣ ਕਰ ਰਹੇ ਹੋ, ਇੱਥੇ ਲਾਮ ਹੈ ਅਤੇ ਇਸ ਦੀ ਧੁਨੀ ਨੂੰ ਥੋੜ੍ਹਾ ਜਿਹਾ ਲੰਬਾ ਉਚਾਰਨ ਕਰਨਾ। ਸੁਣ ਸਖੀਏ, ਪ੍ਰਭ ਮਿਲਣ ਨਿਸ਼ਾਨੀ, ਇਹ ਨਿਸ਼ਾਨੀ ਹੈ ਪਰਮਾਤਮਾ ਨੂੰ ਮਿਲਣ ਦੀ। ਮਨ ਤਨ ਅਰਪ ਤਜ ਲਾਜ ਲੋਕਾ ਨੀ। ਇੱਥੇ ਵੀ ਮਹਾਰਾਜ ਨੇ ਲੱਲੇ ਤੇ ਹੋੜਾ ਲਗਾਇਆ। ਜੇ ਲੋਕਾਨੀ ਪੜ੍ਹੀਏ ਫਿਰ ਔਂਕੜ ਦਾ ਉਚਾਰਨ ਹੁੰਦਾ। ਇਹਨਾਂ ਬਾਣੀ ਦੇ ਉਚਾਰਣਾਂ ਨੂੰ ਵੀ ਜਿਹੜਾ ਸਮਝਣਾ ਨਾ ਬੜਾ ਜ਼ਰੂਰੀ ਹੈ, ਨਹੀਂ ਤਾਂ ਮੈਂ ਅਰਜ਼ ਕਰਾਂ ਕਈ ਦਫ਼ਾ ਇਹ ਜਿਹੜੀਆਂ ਔਂਕੜ ਮਹਾਰਾਜ ਨੇ ਬਾਣੀ ਵਿੱਚ ਲਘੂ ਮਾਤਰਾ ਦੇ ਰੂਪ 'ਚ ਲਗਾਈਆਂ ਨੇ ਇਹ ਬੜੇ ਬੜੇ ਵਿਦਵਾਨਾਂ ਲਈ ਔਕੜ ਹੀ ਬਣ ਜਾਂਦੀਆਂ, ਮੁਸੀਬਤ ਬਣ ਜਾਂਦੀ। ਉਹਨਾਂ ਨੂੰ ਪਤਾ ਨਹੀਂ ਚੱਲਦਾ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਔਰ ਇਸ ਦੇ ਅਰਥਾਂ ਨੂੰ ਕਿਵੇਂ ਸਮਝਣ ਦਾ ਯਤਨ ਕਰਨਾ ਹੈ। ਮੁਕੰਮਲ ਤੌਰ 'ਤੇ ਤਾਂ ਕੋਈ ਵੀ ਬਾਣੀ ਦੇ ਅਰਥ ਨਹੀਂ ਕਰ ਸਕਦਾ, ਬਾਣੀ ਨੂੰ ਬਿਆਨ ਨਹੀਂ ਕਰ ਸਕਦਾ। ਫਿਰ ਵੀ ਮੈਂ ਅਰਜ਼ ਕਰਾਂ ਸਤਿਗੁਰੂ ਜੀ ਦੇ ਚਰਨ ਕਮਲਾਂ 'ਤੇ ਨਿਰਮਾਣਤਾ ਭਾਵ ਨਾਲ ਸੀਸ ਰੱਖਦਿਆਂ ਹੋਇਆ ਇਹਨਾਂ ਗੁਰਬਾਣੀ ਦੀਆਂ ਲਗਾ ਮਾਤਰੀ ਨਿਯਮਾਵਲੀਆਂ ਨੂੰ ਸਮਝਣ ਦੀ ਵੀ ਬੜੀ ਜ਼ਿਆਦਾ ਲੋੜ ਹੈ। ਖੈਰ, ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਫਿਰ ਅੱਜ ਦਾ ਮਹਾਨ ਦਿਹਾੜਾ, ਅੱਜ ਦੋ ਗੁਰਪੁਰਬ ਵੀ ਨੇ, ਇੱਕ ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀਆਂ ਦਾ, ਹੱਕ ਪਰਵਰ ਹੱਕ ਕੇਸ ਗੁਰੂ ਕਰਤਾ ਹਰਿ ਰਾਏ ਸੁਲਤਾਨ ਹਮੂ ਦਰਵੇਸ਼ ਗੁਰੂ ਕਰਤਾ ਹਰਿ ਰਾਏ। ਉਹ ਮਹਾਨ ਸੈਨ ਸਾਹਿਬ ਵੀ ਨੇ ਅਤੇ ਮਹਾਨ ਦਰਵੇਸ਼ ਵੀ ਨੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ। ਉਹਨਾਂ ਦਾ ਅੱਜ ਪਾਵਨ ਜੋਤੀ ਜੋਤ ਦਿਹਾੜਾ ਹੈ। ਅੱਜ ਦੇ ਦਿਨ ਸੰਨ 1661 ਈਸਵੀ ਨੂੰ ਸ੍ਰੀ ਕੀਰਤਪੁਰ ਦੇ ਮੁਕਾਮ 31 ਸਾਲ ਦੀ ਸਰੀਰਕ ਅਵਸਥਾ ਵਿੱਚ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਇਸ ਸੰਸਾਰ ਨੂੰ ਅਲਵਿਦਾ ਆਖ ਕੇ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ। ਇਸ ਮਹਾਨ ਭਾਵ ਨੂੰ ਪ੍ਰਗਟ ਕਰਦਿਆਂ ਹੋਇਆ ਅਕਾਲ ਪੁਰਖ ਵਿੱਚ ਅਭੇਦ ਹੋ ਗਏ, ਜਾਮਾ ਬਦਲਿਆ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ। ਆਪ ਜੀ ਦੇ ਜੀਵਨ ਦੀਆਂ ਜਦੋਂ ਮਹਾਨ ਬਰਕਤਾਂ ਨੂੰ ਦੇਖਦੇ ਹਾਂ ਫਿਰ ਇੱਕ ਤੋਂ ਇੱਕ ਵੱਧ ਦਿਖਾਈ ਪੈਂਦੀ ਹੈ। ਇਤਨੀ ਵੱਡੀ ਮਨੁੱਖਤਾ ਦੀ ਸੇਵਾ ਹੈ, ਇਤਨਾ ਵੱਡਾ ਦਵਾਖਾਨਾ ਚਲਾਉਂਦੇ ਨੇ ਕਿ ਜਿਹੜੀਆਂ ਦੁਰਲੱਭ ਔਸ਼ਧੀਆਂ ਦੁਨੀਆਂ ਦੇ ਕਿਸੇ ਔਸ਼ਧੀ ਖਾਨੇ 'ਚ ਦਿਖਾਈ ਨਹੀਂ ਪੈਂਦੀਆਂ, ਉਹ ਮਹਾਨ ਕੀਮਤੀ ਔਸ਼ਧੀਆਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਦਵਾਖਾਨੇ 'ਚ ਦਿਖਾਈ ਪੈ ਜਾਂਦੀਆਂ, ਮਿਲ ਜਾਂਦੀਆਂ ਨੇ। ਔਰ ਸ਼ਹਿਨਸ਼ਾਹਾਂ ਦੇ ਸ਼ਹਿਜ਼ਾਦਿਆਂ ਦਾ ਇਲਾਜ ਕਰਨ ਲਈ ਵੀ ਔਸ਼ਧੀਆਂ ਗੁਰੂ ਹਰਿਰਾਏ ਸਾਹਿਬ ਜੀ ਦੇ ਦਵਾਖਾਨੇ 'ਚ ਜਾਂਦੀਆਂ ਰਹੀ। ਇਹ ਮਹਾਰਾਜ ਜੀ ਦੀ ਮਹਾਨਤਾ ਸੀ। ਫਿਰ ਇਲਾਜ ਕਰਨ ਦਾ ਮੇਰੇ ਸਾਹਿਬ ਦੇ ਹਿਰਦੇ ਵਿੱਚ ਇਤਨਾ ਜ਼ਿਆਦਾ ਸ਼ੌਕ ਸੀ, ਕੇਵਲ ਬਿਮਾਰ ਮਨੁੱਖਾਂ ਦਾ ਹੀ ਇਲਾਜ ਨਹੀਂ ਕਰਦੇ, ਕੋਈ ਆ ਜਾਏ ਕਿਸੇ ਮਜ਼ਹਬ ਦਾ ਆ ਜਾਏ, ਕਿਸੇ ਬਰਾਦਰੀ ਦਾ ਆ ਜਾਏ, ਕੋਈ ਭਾਸ਼ਾ ਬੋਲਣ ਵਾਲਾ ਆ ਜਾਏ, ਸਾਰਿਆਂ ਦਾ ਦਿਲ ਨਾਲ ਇਲਾਜ ਕਰਦੇ, ਇੱਕੋ ਜਿਹਾ ਇਲਾਜ ਕਰਦੇ। ਅਤੇ ਕੇਵਲ ਮਨੁੱਖਾਂ ਦਾ ਹੀ ਨਹੀਂ, ਜੇ ਸ਼ਿਕਾਰ ਵਿੱਚ ਵਿਚਰਦਿਆਂ ਹੋਇਆ ਕੋਈ ਜ਼ਖਮੀ ਕੋਈ ਬਿਮਾਰ ਜਾਨਵਰ ਵੀ ਮਿਲ ਜਾਂਦਾ ਨਾ, ਉਸ ਨੂੰ ਵੀ ਮਹਾਰਾਜ ਲੈ ਆਉਂਦੇ ਸਨ ਆਪਣੇ ਘਰ ਵਿੱਚ, ਆਪਣੇ ਹੱਥੀਂ ਜ਼ਖਮ ਠੀਕ ਕਰਦੇ। ਫਿਰ ਮਹਾਰਾਜ ਨੇ ਬਹੁਤ ਵੱਡੀ ਰੱਖ ਬਣਵਾ ਰੱਖੀ ਸੀ ਜਿਸ ਵਿੱਚ ਉਹਨਾਂ ਨੂੰ ਛੱਡ ਦਿੰਦੇ, ਫਿਰ ਠੀਕ ਹੋ ਜਾਂਦਾ, ਫਿਰ ਜੰਗਲ ਵਿੱਚ ਛੱਡ ਦਿੰਦੇ। ਕੇਵਲ ਮਨੁੱਖਾਂ ਦਾ ਹੀ ਇਲਾਜ ਨਹੀਂ, ਪਸ਼ੂ ਪੰਛੀਆਂ ਦਾ ਵੀ ਇਲਾਜ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਕਰਦੇ ਰਹੇ। ਫਿਰਦਾ ਇਹ ਉਡਿਆ ਹੈ, ਫਿਰ ਉਹਨਾਂ ਦਿਨਾਂ ਵਿੱਚ ਛੋਟੀਆਂ ਛੋਟੀਆਂ ਰਿਆਸਤਾਂ ਹੁੰਦੀਆਂ ਸਨ, ਇਹ ਕੋਈ 3,500 ਤੋਂ ਵੱਧ ਮੁਲਕਾਂ ਨੂੰ ਮਿਲਾ ਕੇ ਇਹ ਸਾਡਾ ਹੋਣ ਵਾਲਾ ਭਾਰਤ ਬਣਿਆ। 3,500 ਤੋਂ ਵੱਧ ਰਿਆਸਤਾਂ ਨੇ ਜਿਨ੍ਹਾਂ ਨੂੰ ਮਿਲਾ ਕੇ ਇਹ ਭਾਰਤ ਮੁਲਕ ਬਣਿਆ। ਔਰ ਮੈਂ ਅਰਜ਼ ਕਰਾਂ, ਇਸ ਤਰ੍ਹਾਂ ਛੋਟੀਆਂ ਛੋਟੀਆਂ ਰਿਆਸਤਾਂ ਸਨ, ਤੁਸੀਂ ਮਹਿਸੂਸ ਕਰ ਸਕਦੇ ਹੋ। ਅਤੇ ਸਾਰੇ ਰਾਜਿਆਂ ਮਹਾਰਾਜਿਆਂ ਨੇ ਆਪਣੀਆਂ ਆਪਣੀਆਂ ਸੈਨਾਵਾਂ ਰੱਖੀਆਂ ਸਨ। ਕੋਈ 2-4 ਮੁਰੱਬਿਆਂ ਦਾ ਮਾਲਕ ਹੈ, ਉਹ 2-4 ਲਠੈਤ ਆਪਣੇ ਨਾਲ ਰੱਖ ਲੈਂਦਾ ਸੀ। ਕੋਈ ਥੋੜ੍ਹੀ ਜਿਹੀ ਵੱਡੀ ਰਿਆਸਤ ਦਾ ਮਾਲਕ ਹੈ, ਕੋਈ 100 ਫੌਜੀ, ਕੋਈ 200 ਫੌਜੀ, ਕੋਈ 500, ਅਤੇ 500 ਘੋੜ ਸਵਾਰ ਸੈਨਾਵਾਂ ਦਾ ਮਾਲਕ ਬੜੀ ਵੱਡੀ ਸੱਤਾ ਸ਼ਕਤੀ ਦਾ ਮਾਲਕ ਮੰਨਿਆ ਜਾਂਦਾ, ਵੱਡੀ ਫੌਜੀ ਸ਼ਕਤੀ ਦਾ ਮਾਲਕ ਮੰਨਿਆ ਜਾਂਦਾ ਸੀ। ਕਿਉਂਕਿ ਨਿਰੇ ਘੋੜੇ ਹੀ ਨਹੀਂ ਰੱਖਣੇ ਆਉਂਦੇ, ਉਹ 500 ਸਿਪਾਹੀ ਸਾਲਾਰਾਂ ਨੂੰ ਤਨਖਾਹ ਵੀ ਦੇਣੀ ਆਉਂਦੀ, ਰਿਆਇਸ਼ ਵੀ ਦੇਣੀ ਆਉਂਦੀ ਹੈ, ਪਰਿਵਾਰਾਂ ਦੇ ਖਰਚ ਵੀ ਦੇਣੇ ਆਉਂਦੇ ਨੇ। ਛੋਟੀਆਂ ਮੋਟੀਆਂ ਰਿਆਸਤਾਂ ਦੇ ਵੱਸ ਦੀ ਗੱਲ ਨਹੀਂ ਸੀ, ਉਹ ਦੂਜੀਆਂ ਰਿਆਸਤਾਂ ਨਾਲ ਆਪਣੇ ਆਪ ਨੂੰ ਟਾਈ ਅਪ ਕਰ ਲੈਂਦੇ ਸਨ। ਇਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀ ਸੈਨਿਕ ਸ਼ਕਤੀ ਨੂੰ ਦੇਖੋ, ਇਹ ਕੋਈ ਛੋਟੇ ਰਜਵਾੜਿਆਂ ਜਿਤਨੀ ਨਹੀਂ ਸੀ, ਬਲਕਿ ਵੱਡਿਆਂ ਰਾਜਿਆਂ ਬਲਕਿ ਮਹਾਰਾਜਿਆਂ ਵਰਗੀ ਸੈਨਿਕ ਸ਼ਕਤੀ ਸੀ ਮਹਾਰਾਜ ਦੀ। 2200 ਘੋੜ ਸਵਾਰ ਸੈਨਿਕਾਂ ਦਾ ਜ਼ਿਕਰ ਹੈ, ਥੋੜ੍ਹਾ ਜ਼ਿਕਰ ਨਹੀਂ, 2200 ਘੋੜ ਸਵਾਰ ਸੈਨਿਕਾਂ ਦਾ ਜ਼ਿਕਰ ਹੈ। ਅਤੇ ਸੈਨਾ ਦੇ ਵਿੱਚ ਕੇਵਲ ਘੋੜ ਸਵਾਰ ਹੀ ਤਾਂ ਨਹੀਂ ਹੁੰਦੀ, ਪਿਆਦੇ ਵੀ ਹੁੰਦੇ ਹਨ, ਇਸ ਤਰ੍ਹਾਂ ਦੇ ਨਾਲ ਹਾਥੀ ਸਵਾਰ ਵੀ ਹੁੰਦੇ ਹਨ। ਬਹੁਤ ਵੱਡੀ ਸੈਨਿਕ ਸ਼ਕਤੀ ਦੇ ਮਾਲਕ ਨੇ ਗੁਰੂ ਹਰਿਰਾਏ ਸਾਹਿਬ ਮਹਾਰਾਜ। ਪਰ ਮਜ਼ਾਲ ਹੈ ਕਿਸੇ ਦਾ ਇਲਾਕਾ ਦੱਬਿਆ ਹੋਵੇ, ਕਿਸੇ ਦੇ ਇਲਾਕੇ 'ਤੇ ਕਬਜ਼ਾ ਕੀਤਾ ਹੋਵੇ, ਬਲਕਿ ਮੇਰੇ ਪਾਤਸ਼ਾਹ ਜੀ ਦੀ ਆਪਣੇ ਸਿਪਾਹ ਸਾਲਾਰਾਂ ਨੂੰ ਤਾਕੀਦ ਸੀ ਬਈ ਇਸ ਗੱਲ ਦਾ ਧਿਆਨ ਰੱਖਿਆ ਜਾਏ, ਸੈਨਾ ਦੇ ਲੰਘਣ ਵੇਲੇ ਕਿਸੇ ਕਿਸਾਨ ਦੀ ਫਸਲ ਵੀ ਖਰਾਬ ਨਾ ਹੋਵੇ। लाइन विच लंघदे सन, रस्ते चो लंघदे सन, इतनी वड्डी सैनक सैनक शक्ति दे मालक और इतनी वड्डी निर्माणता अगर किधरे दिखाई पैंदी है ते ओ गुरु हर राय साहब महाराज दे पावन चरण कमलां च ही दिखाई पैंदी है। फिर गुरबाणी दा इतना वड्डा सत्कार है, इतना वड्डा अदब है, जद कुछ संगतां शब्द पढ़ दियां हुई आ गई तो महाराज एकदम काली नाल उठ के खड़े हो, थोड़ा जिहा आप जीआं दा गोडा पलंग नाल टकरा गया। गुरसिख कोल सन, उन्हें महाराज दे चरण परसे कहा, सच्चे पातशाह आप इतनी काल विच उठे हो। आखण लगे, हाँ संगतां गुरु दा शब्द गाउंदियां होईयां आ रही। देखो कितनी वड्डी खेड, कितना वड्डा बाणी दा अदब है, शब्द गाउंदियां होईयां आ रही ने, इसलिए उठ के खड़े हो गए हैं। गुरसिखां गुजारिश कीती, पातशाह आप तो खुद बाणी रूप हो, थोड़ी तो बाणी है, बाणी लई तुसी इस तरह खड़े होए। आखण लगे, नहीं साडी बाणी नहीं है, बाणी अकाल पुरख दी है, करता पुरख दी सदा है, करता पुरख दी आवाज है, इसलिए बाणी दा सत्कार सब तो पहला ये बड़ा ही जरूरी है। साध संगत, मैं ते बेनती करना चाहता हाँ, जदों अपने घर विच बैठ के भी तुसी सवेरे दरबार साहब तो आशा की वार दा कीर्तन सरवण कर दो, गुरमत विचारां सरवण कर दो, उस वेले भी सत्कार कायम रखो, भई कोई होर शोर शराबा ना हो, कोशिश होवे जोड़े ला के बैठो, सत्कार नाल जितना सरवण करोगे उतना हिरदा सुख नाल भर जाएगा, अदब जितना बनता जाएगा उतना आनंद बनता जाएगा। मेरे साहब ने एक बचन आख्या सी जो साडे इतिहास विच दर्ज है, आखण लगे, सिखो सुनो सीख ए मेरी, बाणी पढ़ो शुद्ध गुर केरी। ए भी नाल ख्याल रखना, बाणी दा उचारण सही होवे, बाणी पढ़दियां पूरा ध्यान एकाग्रता ते अदब बनिया होया होवे, बाणी पढ़ो शुद्ध गुर केरी। महाराज ने एक बचन होर आख्या, जो सिख गुरबाणी पै करै बिना प्रयास भव सागर तरै। जिहड़ा गुरु का सिख बाणी नूं पै नाल पढ़दा है ना, सत्कार नाल पढ़दा है, उह सहजे ही संसार सागर तो पार उतर जांदा, बिना प्रयास भव सागर तरै। पर नाल महाराज ने ये बोल कह लो ताड़ना विच आखे ने, जिहड़ा गुरु ग्रंथ साहिब पातशाह जीआं दी मुबारक बाणी दा सन्मान नहीं करदा, सत्कार नहीं करदा, जिन गुरबाणी पै अदबना तारा, जानो सो सिख नहीं हमारा। महाराज कहन लगे, जिहड़ा गुरु की बाणी दा अदब नहीं ना करदा, सत्कार नहीं करदा, बस समझ लेना ये साडा सिख है ही नहीं। जे परखना होवे सिख केड़ा है, जिहड़ा गुरु ग्रंथ साहब दी बाणी दा सत्कार करदा, केवल मत्था ही नहीं टेकदा, मन भी टेक देंदा ते परवाह नहीं करदा। हुण लोकी की आखणगे, मन तन अर्प तज ला जो लोकानी। बड़े गहरे बोल मेरे साहब जिया ने आखे ने, आओ लड़ीवार इन मुबारक पंक्तियां दा पाठ सरवण करिए ते नाले अर्थ अखरी सरवण करिए जी।
सतनाम श्री वाहे गुरु साहिब जी। सूही महला पंजवा। तन सुहागण जो प्रभु पछान।
महाराज कहन लगे, तनता योग है, सलाहुण योग है, ओ सुहागण। सुहागण दा मतलब है जिस दे घर विच सुहाग भाग है। इत्थे सुहाग भाग तो मतलब जिसदा हिरदा करता पुरख दे चरणां नाल जुड़िया होया है। ये धन शब्द आया, इसनूं भी तुसीं विचार के देखना, ये औंकड़ नाल शब्द आया। धन दा मुका जिहड़ा है ना, उह साहिब ने औंकड़ सहित रखिया है, ते जद धन शब्द औंकड़ सहित आउंदा है तां फिर इसदा मतलब धनता दे योग होंदा है। ਸਲਾਹਣ ਯੋਗ ਹੁੰਦਾ ਹੈ ਜਦੋਂ ਧਨ ਸ਼ਬਦ ਮੁਕਤਾ ਆਵੇ ਉਸ ਦਾ ਅਰਥ ਇਸਤਰੀ ਹੁੰਦਾ ਹੈ। ਧਨ ਕਹੇ ਤੂੰ ਵਸ ਮੈਂ ਨਾਲੇ, ਉੱਥੇ ਧਨ ਸ਼ਬਦ ਔਂਕੜ ਰਹਿਤ ਹੋਵੇਗਾ, ਮੁਕਤਾ ਹੋਵੇਗਾ। ਇਸ ਤਰ੍ਹਾਂ ਇਹ ਸ਼ਬਦ ਹੋਰ ਵੀ ਮਹਾਰਾਜ ਨੇ ਬਾਣੀ ਵਿੱਚ ਵਾਰ ਵਾਰ ਦਰਜ ਕੀਤਾ ਹੈ। ਤੁਸੀਂ ਇਸ ਦੇ ਫਰਕ ਨੂੰ ਸਮਝਣਾ, ਜਦ ਔਂਕੜ ਸਹਿਤ ਆਵੇਗਾ ਫਿਰ ਇਸ ਦਾ ਅਰਥ ਸਲਾਹੁਣ ਯੋਗ ਹੋਵੇਗਾ, ਵਡਿਆਉਣ ਯੋਗ ਹੋਵੇਗਾ, ਧੰਤਾ ਦੇ ਯੋਗ ਹੋਵੇਗਾ। ਤੇ ਜਦ ਮੁਕਤਾ ਆਵੇਗਾ ਫਿਰ ਇਸ ਦਾ ਅਰਥ ਜਿਹੜਾ ਹੈ ਉਹ ਇਸਤਰੀ ਰੂਪ ਵਿੱਚ ਹੋਵੇਗਾ। ਸਾਹਿਬ ਕਹਿੰਦੇ ਉਹ ਸੁਹਾਗਣ, ਉਹ ਸੁਹਾਗ ਭਾਗ ਵਾਲੀ ਜੀਵ ਰੂਪੀ ਇਸਤਰੀ ਧੰਤਾ ਦੇ ਯੋਗ ਹੈ ਜਿਸਨੇ ਪਰਮਾਤਮਾ ਨੂੰ ਪਛਾਣ ਲਿਆ। ਜੇ ਪਛਾਣਿਆ ਨਾ ਜਾਵੇ ਫਿਰ ਖੇਡ ਬਣਦੀ ਹੋਈ ਦਿਖਾਈ ਨਹੀਂ ਪੈਂਦੀ। ਤੁਸੀਂ ਗਹਿਰਾਈ ਨਾਲ ਦੇਖ ਲਓ, ਇਹ ਜਿਤਨਾ ਬਨਸਪਤੀ ਜਗਤ ਹੈ ਇਹ ਸਾਰਾ ਦਾ ਸਾਰਾ ਪਰਮਾਤਮਾ ਨੇ ਔਸ਼ਧੀ ਰੂਪ ਵਿੱਚ ਪੈਦਾ ਕੀਤਾ। ਇੱਕ ਵੀ ਐਸਾ ਪੇੜ ਪੌਦਾ ਘਾਹ ਦਾ ਤਿਨਕਾ ਵੀ ਨਹੀਂ ਮਿਲੇਗਾ ਜਿਹੜਾ ਵੱਡੀਆਂ ਵੱਡੀਆਂ ਬਿਮਾਰੀਆਂ ਦਾ ਇਲਾਜ ਨਾ ਕਰ ਸਕਦਾ। ਪਰ ਹੁਣ ਸਾਨੂੰ ਪਛਾਣ ਕੋਈ ਨਹੀਂ, ਇਸ ਕਰਕੇ ਰੋਜ਼ ਉੱਪਰੋਂ ਦੀ ਲੰਘਦੇ ਜਾਂਦੇ ਹਾਂ, ਵੈਦਾਂ ਡਾਕਟਰਾਂ ਕੋਲ ਜਾਂਦੇ ਹਾਂ, ਕਿਉਂਕਿ ਪਛਾਣ ਨਹੀਂ ਹੈ। ਬਿਲਕੁਲ ਇਸੇ ਤਰ੍ਹਾਂ ਹੀਰੇ ਜਵਾਹਰਾਤਾਂ ਦੀ ਵੀ ਪਛਾਣ ਨਾ ਹੋਵੇ। ਕਬੀਰ ਜੀ ਨੇ ਇੱਕ ਬਚਨ ਲਿਖਿਆ ਹੈ, ਕੰਨੇ ਗੌਰ ਨਾਲ ਵਿਚਾਰ ਕੇ ਦੇਖੀਏ ਤਾਂ ਫਿਰ ਦਿਖਾਈ ਪੈਂਦਾ ਹੈ, ਕਬੀਰ ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ, ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ। ਇੱਥੇ ਜੋਤ ਦਾ ਮਤਲਬ ਪਛਾਣ ਹੀ ਹੈ, ਸਮਝ ਹੀ, ਗਿਆਨ ਹੀ ਹੈ। ਬਿਨਾਂ ਸਮਝ ਤੋਂ ਮਨੁੱਖ ਦੇ ਕੋਲ ਕੁਛ ਵੀ ਹੋਵੇ ਉਸਦਾ ਲਾਭ ਨਹੀਂ ਆਉਣ। ਹੁਣ ਹਕੀਕਤ ਇਹ ਹੈ ਸਾਡਾ ਜੀਵਨ ਦੁੱਖਾਂ ਨਾਲ ਭਰਿਆ ਹੋਇਆ ਹੈ। ਕਿਸ ਕਰਕੇ? ਪਰਮਾਤਮਾ ਕਰਕੇ ਨਹੀਂ, ਪਰਮਾਤਮਾ ਕਰਕੇ ਨਹੀਂ, ਸਾਡੀ ਨਾ ਸਮਝੀ ਕਰਕੇ। ਸਾਨੂੰ ਸਮਝ ਨਹੀਂ ਹੈ ਕਿ ਸਭ ਜਗ੍ਹਾ ਪਰਮਾਤਮਾ ਸਮਾਇਆ ਹੋਇਆ, ਵੈਰ ਵਿਰੋਧ ਨਾਲ ਜੀਵਨ ਭਰਿਆ ਹੈ। ਕਿਸ ਕਰਕੇ? ਕਿਉਂਕਿ ਸਮਝ ਨਹੀਂ ਹੈ, ਹਰ ਇੱਕ ਵਿੱਚ ਪਰਮਾਤਮਾ ਸਮਾਇਆ ਹੋਇਆ ਹੈ। ਜਾਤ ਬਿਰਾਦੀਆਂ ਦੇ ਵਿਤਕਰਿਆਂ ਵਿੱਚ ਅਸੀਂ ਜੀ ਰਹੇ ਹਾਂ ਕਿਉਂਕਿ ਪਛਾਣ ਨਹੀਂ ਹੈ ਸਭ ਵਿੱਚ ਪਰਮਾਤਮਾ ਸਮਾਇਆ ਹੋਇਆ। ਮੇਰੇ ਸਾਹਿਬ ਜੀਆਂ ਦੇ ਬੜੇ ਗਹਿਰੇ ਬੋਲ ਨੇ, ਕਹਿੰਦੇ ਨੇ ਧਨ ਸੁਹਾਗਣ ਜੋ ਪ੍ਰਭੂ ਪਛਾਣੈ, ਜਿਸਨੇ ਜ਼ਰੇ ਜ਼ਰੇ ਚ ਬੈਠੇ ਹੋਏ ਪਰਮਾਤਮਾ ਨੂੰ ਪਛਾਣ ਲਿਆ।
ਮਨ ਹੁਕਮ ਤਜੈ ਅਭਿਮਾਨ,
ਕਰਤਾ ਪੁਰਖ ਦੇ ਹਰ ਹੁਕਮ ਨੂੰ ਮੰਨਣਾ ਆਪਣਾ ਫਰਜ਼ ਜਾਣ ਲਿਆ, ਉਸਦੀ ਰਜ਼ਾ ਵਿੱਚ ਰਹਿਣਾ ਆਪਣਾ ਫਰਜ਼ ਬਣਾ ਲਿਆ ਤੇ ਅਭਿਮਾਨ ਦਾ ਤਿਆਗ ਕਰ ਦਿੱਤਾ। ਅਭਿਮਾਨ ਐਸੀ ਖੇਡ ਹੈ, ਬਾਕੀ ਸਾਰੇ ਦੋਸ਼ ਪਰਮਾਤਮਾ ਬਖਸ਼ ਦਿੰਦਾ ਹੈ, ਕਾਬਲੇ ਮੁਆਫ ਨੇ, ਪਰ ਇੱਕ ਐਸਾ ਗੁਨਾਹ ਹੈ ਜਿਹੜਾ ਉਸਦੀ ਬਾਰਗਾਹ ਵਿੱਚ ਨਾ ਕਾਬਲੇ ਮੁਆਫ ਹੈ। ਹਰ ਜੂ ਅਹੰਕਾਰ ਨਾ ਭਾਵਈ ਬੇਦ ਕੋਕ ਸੁਣਾਵੇ। ਅੱਜ ਗੁਰੂ ਹਰਕ੍ਰਿਸ਼ਨ ਸਾਹਿਬ ਜੀਆਂ ਦਾ ਮੁਬਾਰਕ ਗੁਰਤਾ ਗੱਦੀ ਦਿਹਾੜਾ ਵੀ। ਅੱਜ ਇਹ ਦੋ ਮਹਾਨ ਜਿਹੜੇ ਸਿੱਖ ਜਗਤ ਦੇ ਓਕੇਸ਼ਨ ਨੇ, ਗੁਰੂ ਹਰ ਰਾਏ ਸਾਹਿਬ ਜੀਆਂ ਦਾ ਜੋਤੀ ਜੋਤ ਦਿਹਾੜਾ ਔਰ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀਆਂ ਦਾ ਗੁਰਤਾ ਗੱਦੀ ਦਿਹਾੜਾ। ਅੱਜ ਦੇ ਦਿਨ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਸਨ 1661 ਅਕਤੂਬਰ ਨੂੰ ਸ੍ਰੀ ਕੀਰਤਪੁਰ ਸਾਹਿਬ ਵਿਖੇ। ਤੇ ਦੇਖ ਲਓ ਅਭਿਮਾਨ ਦੀ ਖੇਡ ਹੈ ਨਾ। ਮਹਾਰਾਜ ਜਦ ਪੰਜੋਖਰੇ ਅਸਥਾਨ ਤੇ ਪੜਾਅ ਵਿੱਚ ਸਨ, ਇੱਕ ਲਾਲ ਚੰਦ ਨਾਮ ਦਾ ਅਭਿਮਾਨੀ ਆਇਆ। ਆਖਣ ਲਗਾ ਇਹ ਕਿਵੇਂ ਹੋ ਸਕਦਾ ਹੈ, ਇੱਕ ਹਰਕ੍ਰਿਸ਼ਨ ਹੋਏ ਨੇ, ਕ੍ਰਿਸ਼ਨ ਹੋਏ ਨੇ, ਇਹਨਾਂ ਦੇ ਨਾਮ ਨਾਲ ਸ੍ਰੀ ਹਰਕ੍ਰਿਸ਼ਨ ਲਗਾ ਦਿੱਤਾ ਹੈ। ਇਹ ਨਾਮ ਗੁਰੂ ਹਰ ਰਾਏ ਸਾਹਿਬ ਤੇ ਮਾਤਾ ਕ੍ਰਿਸ਼ਨ ਕੌਰ ਜੀਆਂ ਦਾ ਮਿਲਵਾਂ ਨਾਮ ਹੈ। ਸ੍ਰੀ ਹਰਕ੍ਰਿਸ਼ਨ ਧਿਆਈ ਹੈ, ਜਿਸ ਡਿੱਠੈ ਸਭ ਦੁੱਖ ਜਾਏ। ਅੱਜ ਇਸ ਅਸਥਾਨ ਤੇ ਵੀ ਮਹਾਰਾਜ ਜੀਆਂ ਦਾ ਗੁਰਤਾ ਗੱਦੀ ਦਿਹਾੜਾ ਮਨਾਇਆ ਜਾ ਰਿਹਾ, ਪਰ ਖਾਸ ਵੱਡੇ ਪੱਧਰ ਤੇ ਇਹ ਸਮਾਗਮ ਗੁਰਦੁਆਰਾ ਬੰਗਲਾ ਸਾਹਿਬ ਹੁੰਦੇ ਪਏ। ਦੂਰ ਦਰਾਜ ਤੋਂ ਸੰਗਤਾਂ ਪਹੁੰਚਦੀਆਂ, ਆਨੰਦ ਮਾਣਦੀਆਂ ਨੇ। महाराज के चरणों में आया पर अहंकार नाल भरया होया सी, आके सजदा भी ना किया। गुरसिखां कहा पंडित जी सजदा करके सुख मिलता है। आखण लगा एक बालक नूं सजदा करा, मैं इतना ज्ञानवान, इतना वेद वक्ता, वेद ज्ञाता, सिमरतियां शास्त्रां दा महान वेता, एक बालक नूं सजदा करा। गुरसिख कहण लगे बालक नहीं, ये सारे ब्रह्मंड दे मालक हन, सारे जगत दे मालक हन। आखण लगा मैं ते तां मन्ना जे मैनूं गीता दे अर्थ सुणावण। गुरसिख कहण लगे तू किसे मूर्ख नूं वी लियावे ना, उस तों वी महाराज अर्थ करवा देणगे। ए खेड इस दे अंदर अहंकार करके वरती है। जो सतगुरु जी नूं बालक कहिंदा पिआ, खैर मैं ज्यादा इस पासे नहीं जा सकदा। एक सज्जू नाम दा बड़ा मूर्ख मनुख सी, ना कदी बोलिया ना कुछ सुनिया। उसनूं ये रोग सी गूंगा बहरा, उसनूं लियाया, क्या इस कोलों अर्थ करवाओ। श्री गुरु हरकृष्ण पातशाह जी ने मुस्कुराउंदिया होया उस जन्मा जन्मा दे गूंगे बहरे मनुख दे सिर ते अपनी असीस भरी छड़ी रखी। उसने ऐसे अर्थ सुनाए, लाल चंद का अभिमान गुआच गया। आखण लगा मैं कुछ भी नहीं हाँ, जे लाल चंद का अभिमान गुआच गया, महाराज का सिख बन गया, पता नहीं साडा अभिमान कदों गुआचेगा। असी कदों कहांगे कि मैं श्री अकाल तख्त साहब जी नूं सजदा करदा हाँ। अकाल तख्त साहब जी दी अकाल पुरखी सत्ता दे सामने झुकदिया होया मैं गुरु का अमृत पान करने वाला। ये भी बेनती मैं करना चाहता, हर बुधवार ते हर ऐतवार श्री अकाल तख्त साहब विखे दिन दे 11 बजे अमृत का बाटा तैयार होता है। अपना अभिमान गवा के जल्दी तो जल्दी महाराज के सन्मान विच झुक जावीए। जेड़े गुरु वाले बने उन्होंने मुबारक, जेड़े नहीं बने वह महाराज के दरों ये दात प्राप्त करके जावन। आओ अगलिया पंक्तियां सरवण करिए।
प्रेस्यो राती रलिया मन,
वो अपने पति परमात्मा नाल मिलके रलिया भाव आनंद नूं माणदी है, बरकतां नूं माणदी है।
सुन सखिए प्रभ मिलन निशानी,
ये निशानी है परमात्मा नाल मिलन दी।
मन तन अरप ताज लाज लोकानी,
लोक लाज नूं पासे करके अपना मन तन गुरु चरणा विच अर्पण कर देवना।
रहाओ सखी सहेली को समझावे,
गुरमुख हिरदा पहुंचया होया हिरदा जग्यासु हिरदे नूं ए महान विचार समझा रहा है।
सोई कमावे जो प्रभ पावे,
कहने जड़ी सुहागण है जुड़ी हुई आत्मा है, उसका जीवन आचार ओढ़िया होंदा है ज्यो ज्या निरंकार दा विचार होवे।
सा सुहागण अंक समावे,
ऐसी महान जीव आत्मा जीव रूपी स्त्री परमात्मा विच अभेद हो जांदी है जी।
गर्भ गहेली महल न पावे,
पर जिहड़ी होमे विच फसी रहिंदी है, जिहड़ा जीव अभिमान विच फसिया रहिंदा है। यह गर्भ शब्द भी दो तरह आया गुरबाणी, एक बब्बे नाल आया है, ते बब्बे नाल जिथे आवेगा उसका अर्थ होमे होवेगा। एक भब्बे नाल भी गर्भ शब्द आया, ते उसका अर्थ होवेगा माता का गर्भ। बड़े बड़े अहंकारिया नानक गर्भ गले, ये होमे की गल है। मौत गर्भ में अपन सिमरन दे, तह तुम राखन हारे, पावक सागर अथाह लहर में तारहो तारण हारे। ये गर्भ शब्द भब्बे नाल आवे, थोड़ा जिहा इन्हां नुकतियां नूं समझण की जरूरत है। महाराज कहिंदे ने जिहड़ी गर्भ विच होमे विच फसी हुई है वह सदा विछोड़े का दुख सहिंदी है।
फिर पछतावे जब रहण बिहावे,
संसार ते जीवन रूपी उमर रूपी रहण जद गुजर जाती है, ਫਿਰ ਮੁੜ ਮੁੜ ਪਛਤਾਉਣਾ ਪੈਂਦਾ ਹੈ।
ਕਰਮਹੀਣ ਮਨ ਮੁਖ ਦੁਖ ਪਾਵੇ।
ਪਰਮਾਤਮਾ ਦੀ ਬਖਸ਼ਿਸ਼ ਤੋਂ ਹੀਣੀ ਜੀਵ ਰੂਪੀ ਇਸਤਰੀ ਜੀਵ ਆਤਮਾ ਸਦਾ ਦੁੱਖ ਹੀ ਸਹਿੰਦੀ ਹੈ।
ਬਿਨੋ ਕਰੀ ਜੇ ਜਾਣਾ ਦੂਰ।
ਮਿਲਾਪ ਵਾਸਤੇ ਸਾਹਿਬ ਕਹਿੰਦੇ ਨੇ ਤਾਂ ਹੀ ਮੈਂ ਪ੍ਰਾਰਥਨਾ ਕਰਾਂ ਜੇ ਦੂਰ ਜਾਣਿਆ ਹੋਵੇ। ਬਿਨੋ ਕਰੀ ਜੇ ਜਾਣਾ ਦੂਰ, ਜੇ ਦੂਰ ਮੰਨ ਲਿਆ ਹੋਵੇ ਤਾਂ ਹੀ ਕਹਾਂ ਨਾ ਤੂੰ ਆ ਕੇ ਮਿਲ, ਤੇ ਆਖਿਆ ਜਾ ਨਹੀਂ ਸਕਦਾ ਕਿਉਂਕਿ ਦੂਰ ਹੈ ਹੀ ਨਹੀਂ ਹੈ।
ਪ੍ਰਭ ਅਵਿਨਾਸੀ ਰਹਿਆ ਭਰਪੂਰ।
ਨਾ ਨਾਸ਼ ਹੋਣ ਵਾਲਾ ਕਰਤਾ ਪੁਰਖ ਸਭ ਜਗ੍ਹਾ ਭਰਿਆ ਪੂਰਾ ਹੈ, ਸਮਾਇਆ ਹੋਇਆ ਹੈ।
ਜਨ ਨਾਨਕ ਗਾਵੇ ਦੇਖ ਹਦੂਰ।
ਜਿਹੜਾ ਜਨ ਸ਼ਬਦ ਹੈ ਨਾ, ਇਹ ਵੀ ਥੋੜਾ ਜਿਹਾ ਵਿਚਾਰ ਮੰਗਦਾ ਹੈ, ਨੁਕਤਾ ਇਸ ਨੂੰ ਵੀ ਸਮਝਣਾ। ਇਹ ਜਦ ਜਨ ਸ਼ਬਦ ਨਾਨਕ ਪਦ ਦੇ ਨਾਲ ਆਵੇਗਾ, ਵਿਸ਼ੇਸ਼ਣ ਰੂਪ ਵਿੱਚ ਆਵੇਗਾ, ਨਾਨਕ ਸ਼ਾਇਰ ਏਵ ਕਹਿਤ ਹੈ, ਇੱਥੇ ਨਾਨਕ ਪਦ ਦੇ ਹੇਠਾਂ ਔਂਕੜ ਜ਼ਰੂਰ ਆਵੇਗਾ। ਤੁਸੀਂ ਧਿਆਨ ਨਾਲ ਕਦੀ ਪੜ੍ਹ ਕੇ ਦੇਖ ਲੈਣਾ, ਨਾਨਕ ਸ਼ਾਇਰ ਏਵ ਕਹਿਤ ਹੈ, ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਵਿਸ਼ੇਸ਼ਣ ਰੂਪ ਵਿੱਚ ਆਏਗਾ, ਇਸ ਨੂੰ ਆਪ ਜ਼ਰੂਰ ਆਪਣੇ ਧਿਆਨ ਵਿੱਚ ਰੱਖਣਾ। ਸਤਿਗੁਰੂ ਪਾਤਸ਼ਾਹ ਨੇ ਗਹਿਰੇ ਬੋਲ ਆਖੇ ਨੇ, ਕਹਿੰਦੇ ਨੇ ਤੇਰਾ ਸੇਵਕ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੋਹਰ ਸਾਹਿਬ, ਉਹਨਾਂ ਦਾ ਪਾਵਨ ਨਾਮ, ਗੁਰੂ ਅਰਜਨ ਦੇਵ ਜੀਆਂ ਦੀ ਵੀ ਇਹੀ ਮੋਹਰ ਸਾਹਿਬ ਹੈ ਮਹਾਰਾਜ ਵਰਤਦੇ ਨੇ, ਤੈਨੂੰ ਨੇੜੇ ਦੇਖਦਿਆਂ ਮਹਿਸੂਸ ਕਰਦਿਆਂ ਹੋਇਆਂ ਤੇਰਾ ਜਸ ਗਾ ਰਹੇ ਹਨ। ਹਾਂਜੀ,
ਬਿਨੋ ਕਰੀ ਜੇ ਜਾਣਾ ਦੂਰ।
ਮਹਾਰਾਜ ਕਹਿੰਦੇ ਨੇ ਮੈਂ ਤਾਂ ਪ੍ਰਾਰਥਨਾ ਕਰਾਂ ਜੇ ਕਦੀ ਦੂਰ ਜਾਣਿਆ ਹੋਵੇ।
ਰੱਬ ਅਬਿਨਾਸੀ ਰਹਿਆ ਭਰਪੂਰ।
ਆਓ ਇੱਕ ਦਫਾ ਸਾਰੇ ਨਾ ਆਖਰੀ ਦੋ ਪੰਕਤੀਆਂ ਨੂੰ ਰਲ ਕੇ ਆਪਣੇ ਕੰਠ ਨੂੰ ਰਸਨਾ ਨੂੰ ਸਫਲ ਕਰਦਿਆਂ ਹੋਇਆ ਗਾ ਕੇ ਉਚਾਰਨ ਕਰੀਏ।
ਬਿਨੋ ਕਰੀ ਜੇ ਜਾਣਾ ਦੂਰ। ਪ੍ਰਭ ਅਬਿਨਾਸੀ ਰਹਿਆ ਭਰਪੂਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।